ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾ ਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਮਾਨਵਤਾ ਨੂੰ ਬਖਸ਼ਿਸ਼ ਹੋਇਆ ਹੈ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 636 ਦੇ ਸੁਭਾਏਮਾਨ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਹੈ, ਕਿਉਂਕਿ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਆਇਆ ਹੈ, ਸ਼ਬਦ ਲੰਬੇਰਾ ਵੀ ਹੈ। ਇਸ ਕਰਕੇ ਆਓ ਆਪਾਂ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰ ਤੋਂ ਪਹਿਲਾਂ ਆਓ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ ਜੋ ਰਹਾਉ ਵਾਲਾ ਬੰਦ ਹੈ, ਜਿਸ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਉਹ ਇੱਥੋਂ ਆਰੰਭ ਹੁੰਦਾ ਹੈ ਕਿ ਭੀ ਤੂੰ ਹੈ ਸਾਲਾਹ ਨਾ ਪਿਆਰੇ, ਭੀ ਤੇਰੀ ਸਾਲਾਹ। ਇਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਤਾਕੀਦ ਕਰ ਰਹੇ ਨੇ ਕਿ ਵਾਹਿਗੁਰੂ ਜੀ ਦੀ ਸਿਫਤ ਸਲਾਹ ਤਾਂ ਹਰ ਟਾਈਮ ਕਰਨੀ ਚਾਹੀਦੀ ਹੈ, ਹਰ ਸਮੇਂ ਕਰਨੀ ਚਾਹੀਦੀ ਹੈ, ਕਿਉਂਕਿ ਪਰਮਾਤਮਾ ਨੇ ਸਾਨੂੰ ਬੇਅੰਤ ਦਾਤਾਂ ਬਖਸ਼ੀਆਂ ਨੇ। ਉਸ ਵਾਹਿਗੁਰੂ ਦੀ ਸਿਫਤ ਸਲਾਹਤਾ ਕਰਨ ਦਾ ਲਾਭ ਕੀ ਹੋਵੇਗਾ? ਅਸੀਂ ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ। ਰੋਜ਼ਾਨਾ ਗੁਰਸਿੱਖ ਇਹ ਵਾਕ ਸਰਵਣ ਕਰਦਾ ਹੈ ਦਰਬਾਰ ਸਾਹਿਬ ਤੋਂ, ਹਰਿਮੰਦਰ ਸਾਹਿਬ ਤੋਂ, ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜਾਤ ਮੈਂ ਜੋਤ ਜੋਤ ਮੈਂ ਜਾਤਾ, ਅਕਾਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਰੋ ਜੀ ਕਿਰਪਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਜਿਹੜਾ ਵੀ ਵਾਹਿਗੁਰੂ ਜੀ ਦੀ ਸਿਫਤ ਸਲਾਹਤਾ ਕਰੇਗਾ ਉਹ ਪਾਰ ਉਤਰ ਜਾਵੇਗਾ। ਸਿਮਰਨ ਦੇ ਵਿੱਚ, ਬੰਦਗੀ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਸਾਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਨਹੀਂ ਦਿੰਦੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਮਾਝ ਕੀ ਵਾਰ ਦੇ ਅੰਦਰ ਸਮਝਾਉਂਦੇ ਨੇ, ਸਾ ਬਾਹੀ ਸਾ ਲਾ ਜਿੰਨੀ ਧਿਆਇਆ ਇੱਕ ਮਨ। ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਜੀਵ ਪਰਮਾਤਮਾ ਦਾ ਸਿਮਰਨ ਕਰਦੇ ਨੇ, ਸਾ ਬਾਹੀ ਸਾ ਲਾਹ ਜਿੰਨੀ ਧਿਆਇਆ ਇੱਕ ਮਨ, ਸਈ ਪੂਰੇ ਸ਼ਾਹ ਵਕਤੇ ਉੱਪਰ ਲੜਮੂਏ, ਦੂਜੇ ਬਹੁਤੇ ਰਾਹ ਮਨ ਕੀ ਮਤੀ ਖਿੰਡੀਆਂ, ਬਹੁਤੇ ਪਏ ਅਸਗਾਹ ਗੋਤੇ ਖਾਏ ਨਾ ਨਿਕਲੈ। ਕਈ ਜੀਵ ਜਿਹੜੇ ਮਨ ਦੇ ਮਗਰ ਚੱਲਦੇ ਨੇ ਉਹ ਗੋਤੇ ਖਾਂਦੇ ਰਹਿ ਜਾਂਦੇ ਨੇ, ਡੁੱਬ ਜਾਂਦੇ ਨੇ। ਸਤਿਗੁਰੂ ਜੀ ਸਾਨੂੰ ਅੱਜ ਸਮਝਾ ਰਹੇ ਨੇ ਕਿ ਭਾਈ ਸਿਫਤ ਸਲਾਹਤ ਕਰਨ ਦਾ ਲਾਭ ਕੀ ਹੈ। ਇਹਦੇ ਨਾਲ ਅਸਾਂ ਆਪਣਾ ਜੀਵਨ ਮਨੋਰਥ ਸਫਲਾ ਕਰਨਾ ਹੈ। ਜਿਹੜੇ ਵੀ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਵਾਹਿਗੁਰੂ ਵਾਹਿਗੁਰੂ ਇਸ ਧੁਨੀ ਦੇ ਵਿੱਚ ਆਪਣਾ ਧਿਆਨ ਟਿਕਾਉਂਦੇ ਨੇ, ਉਹ ਵਿਕਾਰਾਂ ਦੇ ਵਿੱਚ ਖਚਤ ਨਹੀਂ ਹੁੰਦੇ। ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਚੱਲ ਰਿਹਾ ਹੁੰਦਾ ਹੈ, ਸਲੋਕ ਵਾਰਾਂ ਤੇ ਵਧੀਕ ਸਤਿਗੁਰੂ ਜੀ ਸਮਝਾਉਂਦੇ ਨੇ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਜਦੋਂ ਮੈਂ ਸੰਸਾਰ ਤੇ ਝਾਤ ਮਾਰਦਾ ਹਾਂ, ਅਨੇਕਾਂ ਲੋਕ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤੇ ਪਏ ਨੇ, ਪਰ ਉਹਨਾਂ ਵਿੱਚੋਂ ਕੁਝ ਜਾਗਦੇ ਵੀ ਨੇ। ਜਾਗਦੇ ਕੌਣ ਨੇ ਜੀ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਬੈਠ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ, ਉਹ ਜਾਗਦੇ ਨੇ। ਅੱਜ ਸਤਿਗੁਰੂ ਜੀ ਨੇ ਸਿਫਤ ਸਲਾਹ ਦੀ ਸਾਰੀ ਵਿਚਾਰ ਸਾਨੂੰ ਸਮਝਾਈ ਹੈ ਕਿ ਜੇਕਰ ਸਿਫਤ ਸਲਾਹਤਾ ਕਰਾਂਗੇ, ਇਹ ਜਪਾਂਗੇ ਕਿ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ, ਵਾਹਿਗੁਰੂ ਜੀ ਦੀ ਵਡਿਆਈ ਕਰਾਂਗੇ, ਇਹਦਾ ਲਾਭ ਕੀ ਹੋਵੇਗਾ? ਸੰਸਾਰ ਸਮੁੰਦਰ ਤੋਂ ਤਰ ਜਾਵਾਂਗੇ। ਪਰ ਜੇਕਰ ਪਰਮਾਤਮਾ ਦੀ ਸਿਫਤ ਸਲਾਹਤਾ ਨਾ ਕੀਤੀ, ਰਹਾਓ ਵਾਲੇ ਬੰਦ ਵਿੱਚ ਹੀ ਸਤਿਗੁਰੂ ਜੀ ਸਮਝਾਉਂਦੇ ਨੇ, ਬਿਨ ਬੋਹਿਥ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾਹਾ। ਭਾਈ ਜਹਾਜ਼ ਨਾ ਹੋਵੇ ਤੇ ਸਮੁੰਦਰ ਵਿੱਚ ਡੁੱਬ ਜਾਈਦਾ ਹੈ, ਕੀ ਨਾ ਹੋਵੇ ਜਹਾਜ਼ ਨਾ ਹੋਵੇ ਸਮੁੰਦਰ ਵਿੱਚ ਡੁੱਬ ਜਾਈਦਾ ਹੈ। ਜੇ ਵਾਹਿਗੁਰੂ ਦੇ ਸਿਮਰਨ ਦਾ ਜਹਾਜ਼ ਤਿਆਰ ਨਹੀਂ ਕੀਤਾ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੇ। ਬਾਬਾ ਫਰੀਦ ਜੀ ਨੇ ਸਮਝਾਇਆ ਕਿ ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ। ਇੱਕ ਵੇਲਾ ਮਿਲਿਆ ਸੀ ਸਿਮਰਨ ਦਾ, ਬੇੜਾ ਤਿਆਰ ਕਰਨਾ ਸੀ, ਬੰਦਗੀ ਕਰਨੀ ਸੀ। ਇੱਕ ਮੌਕਾ ਮਿਲਿਆ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜਦੋਂ ਵਿਕਾਰਾਂ ਦੀਆਂ ਛੱਲਾਂ ਆ ਗਈਆਂ ਫਿਰ ਤਰਨਾ ਔਖਾ ਹੋ ਜਾਵੇਗਾ। ਇਸ ਕਰਕੇ ਜਪੋ ਵਾਹਿਗੁਰੂ ਵਾਹਿਗੁਰੂ। ਇਹ ਬੇੜਾ ਤਿਆਰ ਕਰਨਾ ਸਿਮਰਨ ਦਾ, ਬੰਦਗੀ ਦਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹਦੀ ਖੁਲਾਸਾ ਕੀਤਾ, ਇਹਦੀ ਵਿਆਖਿਆ ਕੀਤੀ ਕਿ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵਿਹੇਲਾ। ਤੋ ਸੰਗਤ ਜੀ, ਸਤਿਗੁਰੂ ਜੀ ਸਮਝਾ ਰਹੇ ਨੇ ਜਿਨ੍ਹਾਂ ਨੇ ਸਿਮਰਨ ਦਾ ਬੇੜਾ ਤਿਆਰ ਨਹੀਂ ਕੀਤਾ ਉਹ ਡੁੱਬ ਜਾਂਦੇ ਨੇ, ਡੁੱਬ ਜਾਂਦੇ ਨੇ। ਉਹਨਾਂ ਨੂੰ ਕਿਨਾਰਾ ਨਹੀਂ ਜੇ ਲੱਭਦਾ। ਕੰਧੀ ਪਾਏ ਕਹਾ, ਕੰਧੀ ਦਾ ਮੀਨ ਕਿਨਾਰਾ, ਪਾਏ ਮੀਨ ਕਿਵੇਂ ਪਾਉਣ, ਕਹਾ ਕਿੱਥੇ ਪਾਉਣ, ਨਹੀਂ ਪਾ ਸਕਦੇ। ਜਿਹੜੇ ਸਿਮਰਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਉਹਨਾਂ ਦਾ ਜ਼ਿਕਰ ਮੇਰੇ ਪਾਤਸ਼ਾਹ ਜੀ ਕਰਦੇ ਨੇ ਕਿ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ। ਸਾਡੇ ਦੇਖਦਿਆਂ ਦੇਖਦਿਆਂ ਅਨੇਕਾਂ ਜੀਵ ਡੁੱਬ ਗਏ ਮੋਹ ਦੇ ਚੱਕੜ ਵਿੱਚ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਭਾਈ ਕਿਉਂ ਨਹੀਂ ਸਿਮਰਦਾ ਤੂੰ? ਸੰਗਤ ਜੀ, ਕਿਉਂਕਿ ਸ਼ਬਦ ਲੰਬੇਰਾ ਹੈ, ਇਸ ਕਰਕੇ ਆਪਾਂ ਜ਼ਿਆਦਾ ਵਿਚਾਰ ਨਹੀਂ ਕਰ ਸਕਦੇ। ਆਓ ਸ਼ਬਦ ਨੂੰ ਆਰੰਭ ਤੋਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ।
ਧੰਨ ਗੁਰੂ ਨਾਨਕ ਸਾਹਿਬ ਜੀ। ਸੋਰਠ ਰਾਗ ਰਾਹੀਂ ਸਮਝਾ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰ ਨੂੰ ਸੇਵਿਆ, ਸਤਿਗੁਰ ਨੂੰ ਸਿਮਰਿਆ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ। ਇੱਕ ਤੇ ਸਲੋਕ ਆਪਾਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ। ਇੱਕ ਸਲੋਕ ਉਚਾਰਨ ਕੀਤਾ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਉਹ ਸਮਝਾਉਂਦੇ ਨੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁਖ ਤੇ ਪਵਿੱਤਰ ਹੈ ਨਹੀਂ, ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਕੋਈ ਪਾਰਾਵਾਰ ਨਹੀਂ, ਕਿੰਨੇ ਕੁਛ ਛੁੱਟ ਜਾਂਦੇ ਨੇ। ਜਿਹੜਾ ਵੀ ਸਿਮਰਨ ਕਰੇਗਾ ਉਹਦੀ ਸੰਗਤ ਕਰਨ ਦੇ ਨਾਲ ਚੰਗੇ ਗੁਣ ਸਿੱਖਣ ਨੂੰ ਮਿਲਣਗੇ। ਤੇ ਸਤਿਗੁਰ ਦੇ ਸਾਨੂੰ ਸਿਖਾਉਂਦੇ ਹੀ ਚੰਗੀ ਗੱਲ ਨੇ, ਭਲੇ ਦੀ ਗੱਲ ਹਨ।
ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਉਹਨਾਂ ਦੀ ਰਸਨਾ ਤੇ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ। ਉਹ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਉਲਾਪਦੇ ਨੇ। ਇਸ ਧੁਨੀ ਉਲਾਪਣ ਦੇ ਕਰਕੇ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਪਾ ਸਕਦੇ, ਠਾਕ ਨਹੀਂ ਪਾ ਸਕਦੇ। गुरसिख रोज पढ़ता है, मन्ना मार्ग ठाक ना पाए, मन्ना पत स्यों प्रगट जाए। उन्हां दे रस्ते विच विकार रुकावट नहीं पा सकदे।
बूटे पारे पै बिना प्यारे, तारे नदर करे।
जिन्हां दे अंदर निर्मल भौ नहीं, परमात्मा दा अदब नहीं। सतगुरु ने शब्द लिखिया भौ, भौ दा अर्थ हुंदा डर। डर दा इत्थे अर्थ है अदब। संगत जी, एक संसारक उदाहरण समझण वास्ते, जेकर विद्यार्थी नूं अपने अध्यापक दा निर्मल भौ नहीं है, ते ओ विद्यार्थी संसार दे विच तरक्की नहीं कर सकदा। जिहड़ा विद्यार्थी अपने टीचर दी रिस्पैक्ट करदा है, उस्ताद दी रिस्पैक्ट करदा है, निर्मल भाव अपने हिरदे विच रखदा, ओ विद्यार्थी वड्डा हो के डाक्टर बन जांदा, इंजीनियर बन जांदा, पायलट बन जांदा। सतगुर ने निर्मल भाव दी बार बार गल कही है, जिन्ना गुरसिखां दे अंदर निर्मल भाव है। संगत जी, ओ निर्मल भाव दे अधीन वाहिगुरु जी दा अदब करदे ने, सत्कार करदे ने, ते सिमरन कर करके अपना जीवन मनोरथ सफल कर जांदे ने। सतगुरु जी समझा रहे ने, पर जिहड़े जीव परमात्मा दा सिमरन नहीं करदे, ओ डुब गए। बूढ़े, बूढ़े दा अर्थ है डुब गए। ते वाहिगुरु जदों फिर कृपा करदा है, तारे नदर करे, ओ अपनी नदर दे नाल ही तार सकदा है।
ती तू है सालाहना प्यारे, पी तेरी सलाह।
हर टाइम, हर समय वाहिगुरु जी दी सिफत सलौते करदे रहा करिए। ਉਹਦੀ ਸਿਫਤ ਸਲਾਹਤਾ ਕਰਨ ਦਾ ਲਾਭ ਕੀ ਹੈ? ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਬੜਾ ਸੁੰਦਰ ਸਮਝਾਇਆ ਹੈ ਕਿ ਅਸੀਂ ਜੇਕਰ ਸਿਫਤ ਸਲਾਹਤਾ ਕਰਾਂਗੇ ਨਾ, ਇਹ ਨਹੀਂ ਹੈ ਕਿ ਪਰਮਾਤਮਾ ਨੇ ਵੱਡਿਆ ਜਾਣਾ ਹੈ, ਉਹਨੂੰ ਲਾਲਚ ਹੈ ਕਿ ਉਹਦੀ ਕੋਈ ਵਡਿਆਈ ਕਰੇ। ਇਹ ਨਹੀਂ ਹੈ ਕਿ ਜੇਕਰ ਅਸੀਂ ਉਹਦੀ ਨਿੰਦਿਆ ਕਰਨ ਲੱਗ ਪਵੇ ਤਾਂ ਵਾਹਿਗੁਰੂ ਜੀ ਨੇ ਘੱਟ ਜਾਣਾ ਹੈ। ਨਹੀਂ, ਅਸੀਂ ਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਹਾਂ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਮਿਲ ਕੇ ਪਰਮਾਤਮਾ ਨੂੰ ਵੱਡਾ ਵੱਡਾ ਕਹੀ ਜਾਵਾਂਗੇ, ਚੰਗਾ ਚੰਗਾ ਕਹੀ ਜਾਵਾਂਗੇ, ਉਹਨੇ ਵੱਡਾ ਨਹੀਂ ਹੋ ਜਾਣਾ। ਜੇ ਉਹਦੀ ਨਿੰਦਿਆ ਕਰਨ ਲੱਗ ਪਵਾਂਗੇ, ਉਹਨੇ ਘੱਟ ਨਹੀਂ ਜਾਣਾ। ਇਹ ਤੇ ਸਾਡਾ ਲਾਭ ਹੈ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹਾਂ, ਉਹਦੇ ਵਿੱਚ ਅਭੇਦ ਹੋ ਜਾਵਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਇਹ ਲਾਭ ਜੇ ਸਾਡੇ ਅੰਦਰੋਂ ਹੰਕਾਰ ਮਰ ਜਾਵੇਗਾ, ਉਹਦਾ ਰੂਪ ਹੋ ਜਾਵਾਂਗੇ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਕਰਕੇ ਇਹ ਜੀਵ ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਭਗਤ ਧੰਨਾ ਜੀ, ਜਿਨ੍ਹਾਂ ਦਾ ਸਮੁੱਚਾ ਸੰਸਾਰ 600 ਸਾਲਾ ਜਨਮ ਦਿਹਾੜਾ ਮਨਾ ਰਿਹਾ ਹੈ, ਉਹ ਵੀ ਸਾਨੂੰ ਸਮਝਾਉਂਦੇ। ਕੀ ਸਮਝਾਉਂਦੇ? ਕਹਿੰਦੇ, ਰੇ ਚਿੱਤ ਐ ਜੀਵ, ਚੇਤਸ ਕੀਨਾ ਦਿਆਲ ਦਮੋਦਰ। ਤੂੰ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਭਾਈ? ਬਿਵਹਿ ਨਾ ਜਾਣਸ ਕੋਈ, ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਨਾ ਲਾਈ। ਜੇਕਰ ਲਾਵੇਂਗਾ, ਜੇ ਧਾਵੇਂ ਬ੍ਰਹਿਮੰਡ ਖੰਡ ਕੋ, ਕਰਤਾ ਕਰੇ ਸੋ ਹੋਈ। ਭਾਵੇਂ ਸਾਰੇ ਪਾਸੇ ਭਟਕਦਾ ਫਿਰ, ਪਰ ਹੋਣਾ ਉਹੀ ਹੈ ਜੋ ਪਰਮਾਤਮਾ ਨੇ ਕਰਨਾ ਹੈ। ਇਸ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰ, ਬੰਦਗੀ ਕਰ, ਜਿਹੜਾ ਪਰਮਾਤਮਾ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਜਿਹੜਾ ਪਰਮਾਤਮਾ ਮਾਤਾ ਦੇ ਗਰਭ ਦੇ ਵਿੱਚ ਤੇਰਾ ਆ ਦਸਾਂ ਦਰਵਾਜ਼ਿਆਂ ਵਾਲਾ ਸਰੀਰ ਬਣਾਉਂਦਾ ਹੈ, ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸੇ ਧਿਆਈ, ਉਹਦਾ ਸਿਮਰਨ ਕਰ। ਸੰਗਤ ਜੀ, ਸਤਿਗੁਰੂ ਜੀ ਸਮਝਾ ਰਹੇ ਨੇ ਵੀ ਤੂੰ ਹੈ ਸਾਲਾਹ ਨਾ ਪਿਆਰੇ, ਵੀ ਤੇਰੀ ਸਾਲਾਹ, ਸਾਰੇ ਮਿਲ ਕੇ ਵਾਹਿਗੁਰੂ ਦਾ ਜਸ ਕਰੀਏ, ਵਾਹਿਗੁਰੂ ਜੀ ਦੀ ਵਡਿਆਈ ਕਰੀਏ, ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ ਨੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਉਹਦੀ ਸਿਫਤ ਸਲਾਹਤਾ ਕਰੀਏ ਜਿਹਦੇ ਵਿੱਚ ਕੋਈ ਤੋੜ ਨਹੀਂ ਆਉਂਦੀ। ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਉਹਦੇ ਦੇਣ ਵਿੱਚ ਕੋਈ ਅੰਤ ਨਹੀਂ ਹੈ। ਇਹ ਸਾਰੀਆਂ ਪਰਮਾਤਮਾ ਦੀਆਂ ਵਡਿਆਈਆਂ ਗੁਰੂ ਸਾਹਿਬ ਜੀ ਨੇ ਬਾਣੀ ਰਾਹੀਂ ਸਮਝਾਈਆਂ ਕਿ ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਸਿਫ ਸਲਾਉਤਾ। ਤੋ ਸਤਿਗੁਰੂ ਜੀ ਸਮਝਾ ਰਹੇ ਹਨ,
ਵਿਣ ਬੋਹਿਤ ਭੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ।
ਜਿਵੇਂ ਭਾਈ ਜਹਾਜ਼ ਤੋਂ ਬਗੈਰ ਸਮੁੰਦਰ ਵਿੱਚ ਡੁੱਬ ਜਾਈਦਾ ਹੈ, ਇਸੇ ਤਰੀਕੇ ਨਾਲ ਵਾਹਿਗੁਰੂ ਦੀ ਸਿਫ ਸਲਾਉਤਾ ਦੇ ਜਹਾਜ਼ ਤੋਂ ਬਗੈਰ ਅਸੀਂ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੇ, ਸਾਨੂੰ ਪਾਰਲਾ ਕੰਡਾ ਨਹੀਂ ਲੱਭ ਸਕਦਾ।
ਰਹਾਓ
ਇਹ ਸ਼ਬਦ ਦਾ ਕੇਂਦਰੀ ਭਾਵ ਹੈ,
ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹਤਾ ਕਰੀਏ ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਕਦੀ ਕਦੀ ਸਤਿਗੁਰੂ ਜੀ ਮੁੱਖ ਵਾਕ ਬਖਸ਼ਦੇ ਨੇ, ਦੁਨੀਆ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ। ਉਹਨਾਂ ਦੀ ਸਿਫਤ ਸਲਾਹਤਾ ਨਾ ਕਰ ਜਿਨ੍ਹਾਂ ਨੇ ਮਰ ਕੇ ਖਾਕ ਹੋ ਜਾਣਾ। ਇੱਕ ਵਾਹਿਗੁਰੂ ਦੀ ਵਡਿਆਈ ਕਰ, ਜਿਹੜਾ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ।
ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਜਿਹੜੇ ਮੇਰੇ ਵਾਹਿਗੁਰੂ ਜੀ ਦੀ ਸਿਫਤ ਸਲਾਹਤਾ ਕਰਦੇ ਨੇ ਉਹ ਭਲੇ ਨੇ, ਉਹ ਚੰਗੇ ਨੇ, ਉਹਨਾਂ ਦਾ ਮਨ ਸ਼ਬਦ ਵਿੱਚ ਰੰਗਿਆ ਗਿਆ ਹੈ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ।
ਇਹੋ ਜੇ ਗੁਰਸਿੱਖਾਂ ਦੀ ਸੰਗਤ ਜੇਕਰ ਮਿਲ ਜਾਵੇ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਕੀ ਕਰਨਾ ਚਾਹੀਦਾ ਹੈ? ਵਾਹਿਗੁਰੂ ਦੇ ਨਾਮ ਦਾ ਸਿਮਰਨ, ਇਹ ਤਤ ਹਰ ਕਾ ਬਿਲੋਵਣਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਪੀਏ ਵਾਹਿਗੁਰੂ ਵਾਹਿਗੁਰੂ,
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ।
ਸਤਿਗੁਰੂ ਜੀ ਸਮਝਾਉਂਦੇ ਨੇ ਪਤ ਪਰਵਾਨਾ, ਪਰਵਾਨਾ ਕਹਿੰਦੇ ਨੇ ਰਾਹਦਾਰੀ, ਜੇਕਰ ਕਿਸੇ ਜੀਵ ਨੇ ਬੱਸ ਤੇ ਸਫ਼ਰ ਕਰਨਾ ਹੈ, ਟ੍ਰੇਨ ਤੇ ਸਫ਼ਰ ਕਰਨਾ ਹੈ, ਐਰੋਪਲੇਨ ਤੇ ਸਫ਼ਰ ਕਰਨਾ ਹੈ, ਮਾਇਆ ਚਾਹੀਦੀ ਹੈ, ਮਾਇਆ ਤੋਂ ਬਗੈਰ ਸਫ਼ਰ ਨਹੀਂ ਹੋ ਸਕਦਾ। ਭਾਈ ਪਰਮਾਤਮਾ ਨੇ ਸਾਨੂੰ ਸੰਸਾਰ ਵਿੱਚ ਭੇਜਿਆ, ਅਸੀਂ ਇੱਥੇ ਆ ਕੇ ਨਾਮ ਦੀ ਕਿੰਨੀ ਕਮਾਈ ਕੀਤੀ ਹੈ, ਕਿੰਨਾ ਧਨ ਇਕੱਤਰ ਕੀਤਾ, ਜਿਹਦੇ ਬਾਰੇ ਸਤਿਗੁਰੂ ਜੀ ਰੋਜ਼ਾਨਾ ਸਮਝਾਉਂਦੇ ਨੇ ਕਿ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ। ਕਿੰਨੀ ਪੂੰਜੀ ਇਕੱਤਰ ਕੀਤੀ ਹੈ ਸੰਗਤ ਜੀ, ਪਿਛਲੇ ਸਮੇਂ ਬੜਾ ਮਾਣ ਹੋਇਆ, ਇੱਕ ਸਕੂਲਾਂ ਅਤੇ ਕਾਲਜਾਂ ਦੇ ਅੰਦਰ ਲਹਿਰ ਚਲਾਈ ਗਈ ਜਿਹਦਾ ਨਾਮ ਰੱਖਿਆ ਗਿਆ ਸਿੱਖ ਇਤਿਹਾਸ ਅਤੇ ਗੁਰਬਾਣੀ ਕੰਠ ਲਹਿਰ। ਜਦੋਂ ਦਾਸ ਅਤੇ ਨਾਲ ਦੇ ਪ੍ਰਚਾਰਕ ਸਾਥੀ ਸਕੂਲਾਂ ਵਿੱਚ ਗਏ ਬੱਚਿਆਂ ਤੋਂ ਬਾਣੀ ਸੁਣਨ ਵਾਸਤੇ, ਕਿਸੇ ਬੱਚੇ ਨੇ 22 ਬਾਣੀਆਂ ਸੁਣਾਈਆਂ, ਕਿਸੇ ਬੱਚੇ ਨੇ 25 ਬਾਣੀਆਂ ਸੁਣਾਈਆਂ, ਸਾਡਾ ਸਿਰ ਝੁੱਕ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਸਤਿਕਾਰ ਵਿੱਚ ਕਿ ਇਹਨਾਂ ਨੇ ਇਹ ਕਿੰਨੀ ਪੂੰਜੀ ਇਕੱਤਰ ਕਰ ਲਈ, ਜਪਜੀ ਸਾਹਿਬ ਦੀ ਪੂੰਜੀ, ਜਾਪ ਸਾਹਿਬ ਦੀ, ਸੁਖਮਣੀ ਸਾਹਿਬ ਦੀ, ਆਸਾ ਦੀ ਵਾਰ ਦੀ, ਛੋਟੇ ਛੋਟੇ ਬੱਚਿਆਂ ਦੀ ਮਨ ਦੀ ਸਲੇਟ 'ਤੇ ਉਕਰਿਆ ਗਿਆ। ਇਹ ਜਦੋਂ ਬੱਚੇ ਵੱਡੇ ਹੋਣਗੇ ਕਿਉਂ ਨਹੀਂ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੇ, ਜਿਹੜੇ ਸ਼ੁਰੂ ਤੋਂ ਹੀ ਬਾਣੀ ਨਾਲ ਜੁੜ ਗਏ, ਜਿਨ੍ਹਾਂ ਦੀ ਪ੍ਰੇਮ ਹੀ ਇਸ ਗੱਲ ਨਾਲ ਪੈ ਗਿਆ ਕਿ ਜਿਨ੍ਹਾਂ ਨੇ ਜੀਵਨ ਨੂੰ ਆਧਾਰ ਬਣਾ ਲਿਆ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਮਨ ਚੁੱਕ ਗਿਆ ਕਿ ਇਹ ਮਾਂ ਬਾਪ ਵੀ ਸਤਿਕਾਰਯੋਗ ਨੇ, ਇਹ ਸਕੂਲ ਕਾਲਜ ਵੀ। ਸੰਗਤ ਜੀ, ਅਸੀਂ ਕੋਈ 50 ਕੁ ਸਕੂਲਾਂ ਦੇ ਅੰਦਰ ਗਏ ਹਾਂ ਅਤੇ 6 ਥਾਵਾਂ 'ਤੇ ਜ਼ੋਨ ਪੱਧਰ ਦੇ ਮੁਕਾਬਲੇ ਹੋਏ। ਬਟਾਲੇ ਅੰਦਰ ਹੋਇਆ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੋਇਆ, ਤਰਨ ਤਾਰਨ ਸਾਹਿਬ ਵਿਖੇ ਹੋਇਆ, ਭਦੌੜ ਸੰਗਰੂਰ ਦੇ ਅੰਦਰ ਹੋਇਆ, ਗੜਦੀਵਾਲਾ ਹੁਸ਼ਿਆਰਪੁਰ ਦੇ ਅੰਦਰ ਹੋਇਆ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਇਆ। ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੋਣੀ ਮੁੱਖ ਗ੍ਰੰਥੀ ਸਾਹਿਬ, ਉਹਨਾਂ ਨੇ ਵੀ ਪਿਆਰ ਭਰੀ ਅਸੀਫ ਦਿੱਤੀ ਬੱਚਿਆਂ ਨੂੰ। ਮੈਂ ਬੇਨਤੀ ਕਰਾਂਗਾ ਦੇਸ਼ ਵਿਦੇਸ਼ ਦੀ ਸੰਗਤ ਨੂੰ, ਜਿਹੜੇ ਬੱਚੇ ਨੇ ਨਾ, ਅੱਜ ਇੰਟਰਨੈੱਟ ਦਾ ਸਮਾਂ, ਇਹਨਾਂ ਦੇ ਹੱਥਾਂ ਦੇ ਵਿੱਚ ਲੈਪਟੋਪ, ਮੋਬਾਈਲ ਔਰ ਟੈਬਲੇਟ ਵਰਗੇ ਗੈਜਟ ਆ ਗਏ ਨੇ। ਇਹਦੇ ਵਿੱਚ ਜੋ ਲਿਖਿਆ ਜਾਂਦਾ ਹੈ, ਇਹਦੇ 'ਚ ਇੱਕ ਆਪਸ਼ਨ ਹੁੰਦੀ ਹੈ, ਉਹਨੂੰ ਮਿਟਾ ਵੀ ਸਕਦੇ ਹਾਂ। ਪਰ ਸੰਗਤ ਜੀ, ਜੋ ਬੱਚੇ ਦੇ ਮਨ 'ਤੇ ਲਿਖਿਆ ਗਿਆ, ਉਹ ਚਾਹੇ ਚੰਗਾ ਲਿਖਿਆ ਗਿਆ ਚਾਹੇ ਮੰਦਾ ਲਿਖਿਆ ਗਿਆ, ਉਹ ਡਿਲੀਟ ਨਹੀਂ ਜੇ ਹੁੰਦਾ। ਇਸ ਕਰਕੇ ਯਤਨ ਕਰਨਾ ਚਾਹੀਦਾ ਹੈ ਕਿ ਬੱਚੇ ਦੇ ਮਨ 'ਤੇ ਜਪਜੀ ਸਾਹਿਬ ਹੀ ਲਿਖਿਆ ਜਾਵੇ, ਬੱਚੇ ਦੇ ਮਨ 'ਤੇ ਜਾਪ ਸਾਹਿਬ ਹੀ ਲਿਖਿਆ ਜਾਵੇ। ਜਦੋਂ ਬੱਚਾ ਵੱਡਾ ਹੋਵੇਗਾ, ਉਹਨੂੰ ਇਹ ਯਾਦ ਰਹੇਗਾ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਥਾਈਏ। ਤੋ ਸਤਿਗੁਰੂ ਜੀ ਸਮਝਾ ਰਹੇ ਨੇ, ਪਤ ਪਰਵਾਨਾ ਸਾਹਕਾ ਪਿਆਰੇ, ਉਸ ਪਰਮਾਤਮਾ ਦਾ ਜਿਹੜਾ ਪਰਵਾਨਾ ਹੈ, ਇਹੀ ਸੱਚਾ ਨਿਸ਼ਾਨ ਹੈ, ਇਹੀ ਸੱਚੀ ਮੋਹਰ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ।
ਉਸ ਹੁਕਮੀ ਦੇ ਹੁਕਮ ਨੂੰ ਸਮਝ ਪਛਾਣ ਕਿ ਜੋ ਜੀਵ ਤੂੰ ਆਇਆ ਹੈ ਸੰਸਾਰ ਦੇ ਵਿੱਚ, ਅਤੇ ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਲਿਖ ਕੇ ਲੈ ਜਾਣਾ ਹੈ। ਇਸ ਕਰਕੇ ਮੰਦੇ ਕਰਮ ਨਹੀਂ ਕਰਨੇ ਚਾਹੀਦੇ। ਸਤਿਗੁਰੂ ਸਮਝਾਉਂਦੇ ਨੇ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਬੁਰੇ ਕਰਮ ਨਹੀਂ ਕਰਨੇ ਚਾਹੀਦੇ। ਇਹ ਕੇਵਲ ਗੱਲ ਕਹਿਣ ਮਾਤਰ ਨਹੀਂ ਜੇ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਨਾਨਕ ਹੁਕਮੀ ਆਵੋ ਜਾਹੋ ਸਤਿਗੁਰੂ ਜੀ ਸਮਝਾ ਰਹੇ ਹਨ
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ
ਪਰ ਸਮਰੱਥ ਸਤਿਗੁਰੂ ਤੋਂ ਬਗੈਰ ਹੁਕਮ ਦੀ ਸਮਝ ਵੀ ਨਹੀਂ ਜੇ ਆਉਂਦੀ ਹੁਕਮ ਦੀ ਸਮਝ ਵੀ ਸਤਿਗੁਰੂ ਹੀ ਬਖਸ਼ਦੇ ਨੇ ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ ਪਰਮਾਤਮਾ ਨੇ ਗੁਰੂ ਦੇ ਵਿੱਚ ਆਪਣਾ ਆਪ ਟਿਕਾ ਕੇ ਇਸ ਹੁਕਮ ਨੂੰ ਵਰਤਾ ਦਿੱਤਾ ਤੇ ਇਹ ਹੁਕਮ ਦੀ ਸਮਝ ਮਿਲਦੀ ਹੈ ਗੁਰੂ ਤੋਂ ਜਦੋਂ ਗੁਰੂ ਤੋਂ ਸਮਝ ਮਿਲਦੀ ਹੈ ਫਿਰ ਪਤਾ ਲੱਗਦਾ ਹੈ ਸਾਚੇ ਸਾਚਾ ਤਾਣ ਤਾਣ ਕਹਿੰਦੇ ਨੇ ਬਲ ਨੂੰ ਸਾਨੂੰ ਕੇਵਲ ਬਲ ਮਾਣ ਕੇਵਲ ਸੱਚੇ ਵਾਹਿਗੁਰੂ ਜੀ ਦੇ ਉੱਪਰ ਇਸੇ ਕਰਕੇ ਜਦੋਂ ਗੁਰਸਿੱਖ ਅਰਦਾਸ ਵਿੱਚ ਹੱਥ ਜੋੜਦਾ ਹੈ ਇਹ ਬਚਨ ਉਚਾਰਦਾ ਹੈ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਅੱਗੇ ਕੀ ਕਹਿੰਦਾ ਜੀ ਸੱਚੇ ਪਿਤਾ ਵਾਹਿਗੁਰੂ ਉਹਨਾਂ ਨੂੰ ਕੇਵਲ ਸੱਚੇ ਦਾ ਤਾਣ ਹੁੰਦਾ ਹੈ
ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਧਰ ਮਜ਼ਾਰ
ਹੁਕਮ ਦੇ ਅੰਦਰ ਹੀ ਜੀਵ ਨਿਮਿਆ ਵਜੂਦ ਵਿੱਚ ਆਇਆ ਹੁਕਮ ਦੇ ਅਨੁਸਾਰ ਹੀ ਮਾਤਾ ਦੇ ਗਰਭ ਦੇ ਵਿੱਚ ਕੋਈ 9 ਮਹੀਨੇ 10 ਮਹੀਨੇ ਇਹ ਜੀਵ ਰਿਹਾ
ਹੁਕਮੈ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਪਾਰ
ਜਿਹੜਾ ਜੀਵ ਉਲਟਾ ਲਟਕਿਆ ਹੋਇਆ ਸੀ ਉਦੋਂ ਸਿਰ ਕੈ ਭਾਰ ਉਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਜਨਮ ਲਿਆ ਜਾਂ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭੱਲਾ ਪਾਇਆ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਸੰਸਾਰ ਵਿੱਚ ਆਇਆ
ਗੁਰਮੁਖ ਦਰਗਾਹ ਜਾਣੀਐ ਪਿਆਰੇ ਚੱਲੈ ਕਾਰਜ ਸਾਰ
ਜਿਨ੍ਹਾਂ ਦਾ ਮੂੰਹ ਗੁਰੂ ਵੱਲ ਜਿਹੜੇ ਗੁਰਮੁਖ ਨੇ ਉਹ ਦਰਗਾਹ ਦੇ ਵਿੱਚ ਸਤਿਕਾਰੇ ਜਾਂਦੇ ਨੇ ਉਹਨਾਂ ਨੇ ਆਪਣਾ ਜੀਵਨ ਦਾ ਕਾਰਜ ਸਵਾਰ ਲਿਆ ਜਿਹੜੇ ਕੰਮ ਲਈ ਆਏ ਸਨ ਉਹਨਾਂ ਨੇ ਉਹ ਕਰ ਲਿਆ ਕਿ ਭਈ ਪ੍ਰਾਪਤ ਮਾਨਕ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਉਹ ਇਹ ਕਾਰਜ ਕਰ ਲੈਂਦੇ ਹਨ
ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ
ਹੁਕਮ ਦੇ ਅਨੁਸਾਰ ਹੀ ਜੀਵ ਸੰਸਾਰ ਵਿੱਚ ਆਇਆ ਹੁਕਮ ਦੇ ਅਨੁਸਾਰ ਹੀ ਸੰਸਾਰ ਤੋਂ ਚਲਾ ਗਿਆ
ਹੁਕਮੇ ਬੰਨ ਚਲਾਈਐ ਪਿਆਰੇ ਮਨ ਮੁਖ ਲਹਿ ਸਜਾਏ
ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਮਨਮੁਖ ਉਹਨਾਂ ਨੂੰ ਸਜ਼ਾ ਕਿਉਂ ਮਿਲਦੀ ਹੈ ਕਿਉਂਕਿ ਉਹਨਾਂ ਨੇ ਸੰਸਾਰ ਦੇ ਨਾਲ ਮੋਹ ਪਾ ਲਿਆ ਉਹਨਾਂ ਨੇ ਸੰਸਾਰ ਨੂੰ ਸੱਚ ਸਮਝ ਲਿਆ ਉਹਨਾਂ ਨੇ ਇਹ ਗੱਲ ਨਹੀਂ ਸਮਝੀ ਕਿ ਮਰਨਾ ਸੱਚ ਜੂਣਾ ਝੂਠ ਇਹ ਨਹੀਂ ਸਮਝਿਆ ਉਹਨਾਂ ਨੇ ਸੰਸਾਰ ਨੂੰ ਸਥਿਰ ਮੰਨ ਲਿਆ ਇਹਦੇ ਨਾਲ ਪਕੜ ਬਣਾ ਲਈ ਤੇ ਉਹਦੇ ਨਾਲ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਹੁਕਮੀ ਬੰਨ ਚਲਾਈਏ ਪਿਆਰੇ ਉਹਨਾਂ ਨੂੰ ਬੰਨ ਕੇ ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿੱਚ ਧਰਮਰਾਜ ਦੇ ਦਫ਼ਤਰ ਦੇ ਵਿੱਚ ਬੰਨ ਕੇ ਚਲਾਇਆ ਜਾਂਦਾ ਹੈ ਸਜ਼ਾ ਮਿਲਦੀ ਹੈ ਮਨਮੁੱਖਾਂ ਨੂੰ ਆਸਾ ਦੀ ਵਾਰ ਵਿੱਚ ਸੰਗਤ ਜੀ ਸਤਿਗੁਰੂ ਜੀ ਕੀ ਸਮਝਾਉਂਦੇ ਨੇ ਇਹ ਸਮਝਾਉਂਦੇ ਨੇ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੈ ਜਜਮਾਲਿਆ ਥਾਉ ਨਾ ਪਾਏਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ ਪਰ ਨਾਲ ਇਹ ਵੀ ਸਮਝਾਉਂਦੇ ਨੇ ਤੇਰੇ ਨਾਏ ਰਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲੇ ਆ ਜਿਹੜੇ ਤੇਰੇ ਨਾਮ ਵਿੱਚ ਪਰਮਾਤਮਾ ਜੀ ਰੰਗੇ ਸਨ ਜਿਹੜੇ ਉੱਠਦੇ ਬਹਿੰਦੇ ਤੁਹਾਡਾ ਸਿਮਰਨ ਕਰਦੇ ਸੀ ਉਹ ਜੀਵਨ ਦੀ ਬਾਜੀ ਜਿੱਤ ਗਏ।
ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਾਹ ਪੈਦਾ ਜਾਏ।
ਤੇ ਹੁਕਮ ਦੇ ਅਨੁਸਾਰ ਹੀ ਜਿਨ੍ਹਾਂ ਨੇ ਸ਼ਬਦ ਨਾਲ ਸਾਂਝ ਪਾਈ ਉਹਨਾਂ ਨੂੰ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ, ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਚੱਲਿਆ ਪਤ ਸਿਉਂ ਜਨਮ ਸਵਾਰ ਵਾਜਾ ਵਾਇਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਇਹ ਸਮਝ ਕਿੱਥੋਂ ਮਿਲਦੀ ਹੈ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਹ ਗੁਰੂ ਦੁਆਰ ਤੋਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ।
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉ ਮੈਂ ਦੋਏ।
ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਜੀਵ ਮਾਇਆ ਦੀਆਂ ਗਿਣਤੀਆਂ ਗਿਣਦਾ ਹੈ। ਜਿਹਦੇ ਕੋਲ ਲੱਖ ਹੈ ਕਰੋੜ ਚਾਹੁੰਦਾ, ਜਿਹੜਾ ਕਰੋੜ ਹੈ ਉਹ ਅਰਬ ਚਾਹੁੰਦਾ, ਅਰਬ ਵਾਲਾ ਖਰਬ ਚਾਹੁੰਦਾ। ਇਹ ਮਾਇਆ ਦੀਆਂ ਗਿਣਤੀਆਂ ਵੀ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੈ, ਕਿਉਂਕਿ ਵਾਹਿਗੁਰੂ ਜੀ ਨੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ, ਤਰ੍ਹਾਂ ਤਰ੍ਹਾਂ ਦੀ ਸੰਸਾਰ ਜੀਵ ਪੈਦਾ ਕੀਤੇ ਨੇ। ਕਈਆਂ ਨੂੰ ਮਾਇਆ ਦੀ ਗਿਣਤੀ ਵਿੱਚ ਲਾ ਦਿੱਤਾ ਅਤੇ ਕਈਆਂ ਨੂੰ ਪਰਮਾਤਮਾ ਨੇ ਇਹਦੇ ਵਿੱਚੋਂ ਕੱਢ ਕੇ ਵਡਿਆਈ ਦੇ ਦਿੱਤੀ ਹੈ।
ਹੁਕਮੈ ਭਵੈ ਭਵਾਈਐ ਪਿਆਰੇ ਆਵਗਣ ਮੁੱਠੀ ਰੋਏ।
ਹੁਕਮ ਦੇ ਅਨੁਸਾਰ ਹੀ ਜੀਵ ਜਨਮ ਲੈਂਦੇ ਨੇ, ਵਾਰ ਵਾਰ ਦਾ ਆਉਣਾ ਜਾਣਾ ਹੁੰਦਾ ਹੈ। ਭਵਾਈਏ ਪਿਆਰੇ, ਸਤਿਗੁਰੂ ਜੀ ਸਮਝਾ ਰਹੇ ਨੇ, ਹੁਕਮ ਦੇ ਅਨੁਸਾਰ ਹੀ ਔਗਣਾਂ ਦੇ ਵਿੱਚ ਪੈ ਕੇ ਰੋਣਾ ਪੈਂਦਾ ਹੈ, ਦੁਖੀ ਹੋਣਾ ਪੈਂਦਾ ਹੈ। ਜਪਜੀ ਸਾਹਿਬ ਦੇ ਵਿੱਚ ਵੀ ਮੇਰੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਹੈ ਕਿ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਤੇ ਪਰਮਾਤਮਾ ਜੀ ਹੁਕਮ ਅਨੁਸਾਰ ਬਖਸ਼ਿਸ਼ ਕਰ ਦਿੰਦੇ ਨੇ, ਇੱਕ ਹੁਕਮ ਅਨੁਸਾਰ ਆਉਂਦੇ ਜਾਂਦੇ ਨੇ, ਜੰਮਦੇ ਮਰਦੇ ਨੇ। ਕਿਉਂਕਿ ਜਿਹੜੇ ਮੰਦੇ ਕਰਮੇ ਜੀਵ ਨੇ, ਜਿਹੜੇ ਭੈੜੇ ਕਰਮ ਕਰਦੇ ਨੇ, ਉਹਨਾਂ ਲਈ ਇਹ ਫਰਮਾਨ ਬਿਲਕੁਲ ਢੁਕਦਾ ਹੈ ਕਿ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦਿਸ ਲੰਮੇ। ਪਰ ਜਿਨ੍ਹਾਂ ਨੇ ਆ ਕੇ ਇੱਥੇ ਆਪਣਾ ਮੁੱਖ ਉੱਜਲ ਕੀਤਾ, ਸ਼ੁਭ ਕਰਮ ਕੀਤੇ, ਉਹਨਾਂ ਬਾਰੇ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੰਸਾਰ ਉਹਨਾਂ ਦੀ ਵਡਿਆਈ ਕਰਦਾ ਹੈ।
ਹੁਕਮ ਸਿਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ।
ਜਿਨ੍ਹਾਂ ਨੂੰ ਸੱਚੇ ਸ਼ਾਹ ਦਾ ਹੁਕਮ ਸਮਝ ਪੈ ਜਾਂਦਾ ਹੈ, ਉਹ ਸੱਚ ਦੇ ਵਿੱਚ ਜੁੜ ਕੇ, ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਜੁੜ ਕੇ, ਉਹਨਾਂ ਨੂੰ ਵਡਿਆਈ ਮਿਲਦੀ ਹੈ, ਮਾਣ ਮਿਲਦਾ ਹੈ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਓ।
ਪਰਮਾਤਮਾ ਦਾ ਨਾਮ ਜਿਹਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਉਹਦੀ ਸਿਫਤ ਸਲਾਹਤਾ ਕਰਨੀ ਚਾਹੀਦੀ ਹੈ, ਰਹਾਓ ਵਾਲਾ ਬੰਦ ਵੀ ਇਹੀ ਸਮਝਾ ਰਿਹਾ ਹੈ। ਪਰ ਸਤਿਗੁਰੂ ਜੀ ਕਹਿੰਦੇ ਇਹ ਕੋਈ ਆਖਣਾ ਸੌਖਾ ਕੰਮ ਨਹੀਂ ਹੈ। ਸਿਮਰਨ ਕਰਨਾ, ਬੰਦਗੀ ਕਰਨਾ ਸਭ ਨਾਲੋਂ ਔਖਾ ਕੰਮ ਹੈ। ਇਹਦੇ ਬਾਰੇ ਪਤਾ ਵੀ ਹੈ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ, ਪਰ ਨਾਲ ਹੀ ਸਤਿਗੁਰੂ ਜੀ ਸਮਝਾਉਂਦੇ ਨੇ ਆਖਣ ਔਖਾ ਸਾਚਾ ਨਾਓ। ਬੰਦਗੀ ਲਈ ਸਮਾਂ ਕੱਢਣਾ ਇਹ ਬੜਾ ਔਖਾ ਕੰਮ ਹੈ, ਕਠਿਨ ਕੰਮ ਹੈ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਆਖਣ ਔਖਾ ਆਖੀਏ ਪਿਆਰੇ ਕਿਉਂ ਸੁਣੀਏ ਸੱਚ ਨਾਓ। ਕਿਵੇਂ ਪਰਮਾਤਮਾ ਦਾ ਨਾਮ, ਸੱਚਾ ਨਾਮ ਸਰਵਣ ਕਰੀਏ।
ਜਿਨੀ ਸੋ ਸਲਾਹਿਆ ਪਿਆਰੇ ਹਾਂ ਤਿਨ ਬਲਿਹਾਰੈ ਜਾਓ।
ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਸਿਫਤ ਸਲਾਹਤਾ ਕੀਤੀ, ਉਹਨੂੰ ਸਲਾਹਿਆ, ਉਹਨਾਂ ਤੋਂ ਸਦਕੇ ਜਾਣਾ ਚਾਹੀਦਾ, ਉਹਨਾਂ ਤੋਂ ਬਲਹਾਰ ਜਾਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਜਗ੍ਹਾ ਹੋਰ ਵੀ ਸਮਝਾਉਂਦੇ ਨੇ, ਹਉ ਕੁਰਬਾਨਾ ਜਉ ਮਿਹਰਬਾਨਾ, ਹਉ ਕੁਰਬਾਨਾ ਜਉ, ਹਉ ਕੁਰਬਾਨਾ ਜਉ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਤੋ ਉਹਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਜਾਣਾ ਚਾਹੀਦਾ ਹੈ।
ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ।
ਸੰਤੋਖੀਆਂ ਜਦੋਂ ਨਾਮ ਮਿਲ ਜਾਂਦਾ ਹੈ, ਅੰਦਰ ਹਿਰਦੇ ਵਿੱਚ ਨਾਮ ਟਿਕ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਸੰਤੋਖ ਨਾਲ ਤ੍ਰਿਪਤ ਹੋ ਜਾਈਦਾ ਹੈ। ਵਾਹਿਗੁਰੂ ਜੀ ਦੀ ਨਜ਼ਰ ਦੇ ਨਾਲ, ਮਿਹਰਾਮਤ ਦੇ ਨਾਲ, ਪਰਮਾਤਮਾ ਦੇ ਨਾਲ ਵਸਲ ਹਾਸਲ ਹੁੰਦਾ ਹੈ।
ਮਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਤਾਰ।
ਜੋ ਸ਼ਬਦ ਦਾ ਕੇਂਦਰੀ ਭਾਵ ਹੈ ਨਾ ਰਹਾਓ ਵਾਲਾ, ਉਸੇ ਦੀ ਹੀ ਵਿਆਖਿਆ ਅੱਠਵੇਂ ਪਦੇ ਵਿੱਚ ਮੇਰੇ ਪਾਤਸ਼ਾਹ ਜੀ ਕਰਦੇ ਨੇ। ਕਹਿੰਦੇ ਨੇ, ਇਸ ਸਰੀਰ ਨੂੰ, ਕਾਇਆ ਨੂੰ ਕਾਗਜ਼ ਬਣਾ ਲਈਏ। ਕਾਇਆ ਕਾਗਜ਼ ਜੇ ਥੀਏ ਪਿਆਰੇ, ਮਨ ਮਸਵਾਣੀ ਧਾਰ। ਅਤੇ ਜਿਹੜੀ ਸ਼ਿਆਹੀ ਹੈ, ਦਵਾਤ ਹੈ, ਉਹ ਕਿਹਨੂੰ ਬਣਾਈਏ? ਆਪਣੇ ਮਨ ਨੂੰ, ਮਨ ਨੂੰ ਸ਼ਿਆਹੀ ਬਣਾਈਏ, ਇਸ ਸਰੀਰ ਨੂੰ ਕਾਗਜ਼ ਬਣਾ ਲਈਏ।
ਲਲਤਾ ਲਿਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ।
ਲਲਤਾ ਕਹਿੰਦੇ ਨੇ ਇਸ ਜ਼ਬਾਨ ਨੂੰ, ਲਿਖਣ ਕਲਮ, ਇਸ ਜ਼ਬਾਨ ਨੂੰ ਅਸੀਂ ਕਲਮ ਬਣਾ ਲਈਏ। ਇਹਦੇ ਨਾਲ ਕੀ ਹੋਵੇਗਾ? ਹਰ ਗੁਣ ਲਿਖੋ ਵਿਚਾਰ, ਪਰਮਾਤਮਾ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਲਿਖਣਾ ਸ਼ੁਰੂ ਕਰ ਦੇਈਏ, ਭਾਵ ਵਾਹਿਗੁਰੂ ਦੀ ਸਿਫਤ ਸਲਾਹਤਾ ਕਰਨੀ ਸ਼ੁਰੂ ਕਰ ਦੇਈਏ। ਅਤੇ ਭਗਤ ਨਾਮਦੇਵ ਜੀ ਕਹਿੰਦੇ, ਜੇਕਰ ਅਸੀਂ ਇਸ ਤਰ੍ਹਾਂ ਦਾ ਕਾਰਜ ਕਰਾਂਗੇ ਨਾ, ਇਹਦਾ ਲਾਭ ਕੀ ਹੋਵੇਗਾ? ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ। ਜੇਕਰ ਜੀਭ ਨੂੰ ਅਸੀਂ ਕੈਂਚੀ ਬਣਾ ਲਈਏ, ਲੇਖਣ ਬਣਾ ਲਈਏ, ਅਤੇ ਜਿਹੜੀ ਜਮਾਂ ਦੀ ਫਾਈ ਹੈ ਇਹ ਕੱਟੀ ਜਾ ਸਕਦੀ ਹੈ, ਕੱਟੀ ਜਾ ਸਕਦੀ ਹੈ। ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ, ਕਹਾਂ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਤੋ ਸੰਗਤ ਜੀ, ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਹ ਢੰਗ ਸਮਝਾ ਰਹੇ ਹਨ।
ਧਨ ਲੇਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਧਾਰ।
ਉਹ ਲਿਖਾਰੀ ਧਨ ਨੇ, ਧਨ ਨੇ, ਧਨ ਨੇ, ਜਿਹੜੇ ਇਸ ਤਰ੍ਹਾਂ ਦਾ ਲੇਖਾ ਲਿਖਣਾ ਜਾਣਦੇ ਨੇ, ਜਿਹੜੇ ਵਾਹਿਗੁਰੂ ਜੀ ਦੀ ਸਿਫਤ ਸਲਾਹਤਾ ਦਾ ਲੇਖਾ ਲਿਖਦੇ ਨੇ, ਆਪਣੇ ਹਿਰਦੇ ਵਿੱਚ ਸੱਚ ਨੂੰ ਟਿਕਾਉਂਦੇ ਨੇ, ਜਿਹੜੇ ਜੀਵ ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੀ ਉਸ ਦੀ ਕਿਰਪਾ ਨੂੰ ਯਾਦ ਰੱਖਦੇ ਨੇ, ਚੇਤੇ ਰੱਖਦੇ ਨੇ, ਉਹ ਜੀਵ ਧਨ ਨੇ, ਧਨ ਲਿਖਾਰੀ ਨਾਨਕਾ। ਤੋ ਸੰਗਤ ਜੀ, ਸਤਿਗੁਰੂ ਜੀ ਨੇ ਅੱਜ ਸਾਨੂੰ ਜੋ ਸਮਝਾਇਆ ਹੈ ਸ਼ਬਦ ਦੇ ਅੰਦਰ, ਉਹ ਇਹ ਹੈ ਕਿ ਅਸੀਂ ਆਏ ਹਾਂ ਵਾਹਿਗੁਰੂ ਜੀ ਦੀ ਸਿਫਤ ਸਲਾਹਤਾ ਕਰਨ ਵਾਸਤੇ। ਸਾਡਾ ਆਉਣ ਦਾ ਪ੍ਰਯੋਜਨ ਹੀ ਇਹ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਕਰਕੇ ਜਪੀਏ ਸਾਰੇ ਵਾਹਿਗੁਰੂ। ਵਾਹਿਗੁਰੂ। ਇਹ ਮੰਗ ਮੰਗੀਏ ਕਿ ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਹੋ, ਆਪਣਾ ਨਾਮ ਦਿਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਸਤਸੰਗ ਜੀ ਭਗਤ ਧੰਨਾ ਜੀ ਦਾ 600 ਸਾਲਾ ਜਨਮ ਦਿਹਾੜਾ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ। ਇਸ ਸੰਬੰਧੀ ਇੱਕ ਜ਼ਰੂਰੀ ਬੇਨਤੀ ਹੈ ਕਿ ਜਿਹੜੀ ਜਗ੍ਹਾ 'ਤੇ ਬੈਠ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਗਾਤਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਦੀ ਬੀੜ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ, 15 ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗੁਰਦੁਆਰਾ ਰਾਮਸਰ ਸਾਹਿਬ ਵਿਖੇ, ਉਸ ਪਾਵਨ ਅਸਥਾਨ ਤੋਂ ਨਗਰ ਕੀਰਤਨ ਆਰੰਭ ਹੋ ਕੇ ਭਗਤ ਧੰਨਾ ਜੀ ਦੇ ਜਿਹੜਾ ਪਿੰਡ ਹੈ ਧੂਆਂ ਕਲਾ ਰਾਜਸਥਾਨ ਦੇ ਵਿੱਚ, ਉਸ ਜਗ੍ਹਾ 'ਤੇ ਇਹ ਨਗਰ ਕੀਰਤਨ ਪਹੁੰਚ ਰਿਹਾ ਹੈ। 8 ਤਰੀਕ ਨੂੰ ਇਹ ਨਗਰ ਕੀਰਤਨ ਆਰੰਭ ਹੋਵੇਗਾ ਗੁਰਦੁਆਰਾ ਰਾਮਸਰ ਸਾਹਿਬ ਤੋਂ, ਅਤੇ ਤਰਨ ਤਾਰਨ ਸਾਹਿਬ ਹਰੀਕੇ ਜੀਰਾ ਫਿਰੋਜ਼ਪੁਰ ਸਾਦਕ ਤੋਂ ਹੁੰਦਾ ਹੋਇਆ ਮੁਕਤਸਰ ਸਾਹਿਬ ਵਿਖੇ ਵਿਸ਼ਰਾਮ ਕਰੇਗਾ। 9 ਮਾਰਚ ਨੂੰ ਮੁਕਤਸਰ ਸਾਹਿਬ ਤੋਂ ਆਰੰਭ ਹੋ ਕੇ ਮਲੋਟ ਬੱਲੂਆਣਾ ਅਬੋਹਰ ਹੁੰਦਾ ਹੋਇਆ ਹਨੂਮਾਨਗੜ੍ਹ ਵਿਖੇ ਵਿਸ਼ਰਾਮ ਕਰੇਗਾ। 10 ਮਾਰਚ ਨੂੰ ਹਨੂਮਾਨਗੜ੍ਹ ਤੋਂ ਆਰੰਭ ਹੋ ਕੇ ਲਛਮਣਸਰ ਸ਼ਿਕਰ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਰਾਜਾ ਪਾਰਕ ਗੁਰਦੁਆਰਾ ਸਿੰਘ ਸਭਾ ਰਾਜਾ ਪਾਰਕ ਜੈਪੁਰ ਵਿਖੇ ਹੋਵੇਗਾ। 11 ਮਾਰਚ ਨੂੰ ਰਾਜਾ ਪਾਰਕ ਤੋਂ ਆਰੰਭ ਹੋ ਕੇ ਧੂਆਂ ਬਰਨੀ ਟੌਂਕ ਹੁੰਦਾ ਹੋਇਆ ਧੂਆਂ ਕਲਾ ਵਿਖੇ ਸਮਾਪਤ ਹੋਵੇਗਾ। ਇਹ ਸੰਗਤ ਜੀ 12, 13 ਅਤੇ 11 ਤਰੀਕ ਨੂੰ ਵੱਡੇ ਪੱਧਰ 'ਤੇ ਇਹ ਸ਼ਤਾਬਦੀ ਸਮਾਗਮ ਧੂਆਂ ਕਲਾ ਰਾਜਸਥਾਨ ਵਿਖੇ ਮਨਾਇਆ ਜਾ ਰਿਹਾ ਹੈ, ਸਮੁੱਚਾ ਖਾਲਸਾ ਪੰਥ ਸਹਿਯੋਗ ਕਰ ਰਿਹਾ ਹੈ। ਕਈ ਸੰਗਤ ਪੁੱਛਦੀ ਹੈ ਕਿ ਉਸ ਪਿੰਡ ਦੇ ਵਿੱਚ ਤਾਂ ਕੋਈ ਰਿਹਾਇਸ਼ ਦਾ ਅਰੇਂਜਮੈਂਟ ਹੈ ਨਹੀਂ, ਅਸੀਂ ਜਾਣਾ ਚਾਹੁੰਦੇ ਹਾਂ। ਸੰਗਤ ਜੀ, ਉੱਥੇ ਟੈਂਟਾਂ ਦਾ ਇੱਕ ਸ਼ਹਿਰ ਵਸਾਇਆ ਜਾ ਰਿਹਾ ਹੈ, ਕਿਉਂਕਿ ਉਸ ਇਲਾਕੇ ਦੇ ਵਿੱਚ ਨਿਵਾਸ ਨਹੀਂ ਨੇ, ਇਸ ਕਰਕੇ ਟੈਂਟਾਂ ਦਾ ਇੱਕ ਸ਼ਹਿਰ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਨੇ ਉਦਮ ਆਰੰਭਿਆ ਹੈ। ਜਿਹੜੀਆਂ ਵੀ ਸੰਗਤਾਂ ਜਾਣੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਮੈਂ ਅਦਬ ਸਹਿਤ ਬੇਨਤੀ ਕਰਾਂਗਾ ਕਿ ਉਹਨਾਂ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਆਪਾਂ ਨਗਰ ਕੀਰਤਨ ਦਾ ਸਵਾਗਤ ਕਰਨਾ ਹੈ, ਸਵਾਗਤੀ ਗੇਟ ਬਣਾ ਕੇ ਫਲ ਫਰੂਟ ਜਲ ਪਾਣੀ ਦੁਆਰਾ, ਇਹ ਜ਼ਰੂਰੀ ਬੇਨਤੀ ਸੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ। ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬ, ਉਹਨਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਨਾਲ ਹੀ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਧੰਨਵਾਦ। ਸਮੁੱਚੀਆਂ ਸੰਗਤਾਂ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਭੁੱਲ ਚੁੱਕ ਲਈ ਖਿਮਾ ਜੀ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਧੰਨ ਲਿਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।